ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸ਼ਹੀਦਾਂ ਦੀ ਯਾਦ ਅੰਦਰ ਜੁੜ ਬੈਠੀ ਸਾਧ ਸੰਗਤ, ਆਓ ਫਤਿਹ ਦੀ ਸਾਂਝ ਪਾਈਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਸਾਲ ਪਹਿਲਾਂ ਅਸੀਂ ਇਸ ਪਿੰਡ ਦੇ ਵਿੱਚ ਆਏ ਸੀਗੇ ਅਤੇ ਬਾਪੂ ਜੀ, ਬਾਪੂ ਸਵਰਨ ਸਿੰਘ ਹੋਣਾ ਨੂੰ ਮਿਲੇ ਅਤੇ ਉਹਨਾਂ ਨੂੰ ਕਿਹਾ ਕਿ ਜੋ ਕੁਝ ਤੁਹਾਡੇ ਕੋਲ ਯਾਦਾਂ ਹਨ ਉਹ ਸਾਨੂੰ ਭਰਵਾ ਦਿਓ, ਰਿਕਾਰਡ ਕਰਵਾ ਦਿਓ। ਅਤੇ ਉਹਨਾਂ ਦੇ ਨਾਲ ਇੱਕ ਗੱਲਬਾਤ ਭਰੀ ਸੀਗੀ। ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸੰਘਰਸ਼ ਦੇ ਵਿੱਚ ਪਰਿਵਾਰ ਦੀ ਸ਼ਮੂਲੀਅਤ ਸੀਗੀ, ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਜੀ ਜਿਹੜੇ ਆ ਉਹ ਸੰਘਰਸ਼ ਦੇ ਲੇਖੇ ਲੱਗੇ, ਸ਼ਹੀਦ ਹੋਏ। ਸਿੱਖਾਂ ਦੀ ਰਵਾਇਤ ਦੇ ਵਿੱਚ ਸ਼ਹਾਦਤ ਨੂੰ ਗੁਰੂ ਦੀ ਬੜੀ ਵੱਡੀ ਨਿਆਮਤ ਮੰਨਿਆ ਜਾਂਦਾ ਅਤੇ ਅਕਾਲ ਪੁਰਖ ਦੀ, ਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ। ਪਰ ਪਿਛਲਾ ਜਿੰਨਾ ਸਮਾਂ ਚੱਲਿਆ ਉਹਦੇ ਵਿੱਚ ਆਪਾਂ ਦੇਖਿਆ ਕਿ ਇੱਕ ਇਸ ਤਰ੍ਹਾਂ ਦੀ ਵਿਚਾਰ ਵੀ ਉੱਭਰੀ ਕਿ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਸ਼ਹਾਦਤਾਂ ਹੋਈਆਂ ਸੰਘਰਸ਼ ਦੇ ਵਿੱਚ, ਉਹਨਾਂ ਨੂੰ ਦੁਨਿਆਵੀ ਨਜ਼ਰੀਏ ਤੋਂ ਦੇਖ ਕੇ ਨੁਕਸਾਨ ਵਜੋਂ ਪ੍ਰਚਾਰਿਆ ਜਾਣ ਲੱਗਾ। ਅਤੇ ਮੇਰੇ ਮਨ ਦੇ ਵਿੱਚ ਸੀਗਾ ਵੀ ਆਪਾਂ ਬਾਪੂ ਜੀ ਦੇ ਕੋਲੋਂ ਵੀ ਇਹ ਗੱਲ ਪੁੱਛੀਏ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਇੰਨੀਆਂ ਸ਼ਹੀਦੀਆਂ ਹੋ ਗਈਆਂ, ਇੰਨਾ ਨੁਕਸਾਨ ਹੋ ਗਿਆ ਅਤੇ ਆਪਾਂ ਨੂੰ ਮਿਲਿਆ ਕੀ ਹੈ, ਤੁਸੀਂ ਕੀ ਸੋਚਦੇ ਹੋ? ਜਦੋਂ ਉਹਨਾਂ ਨੇ ਇਹ ਸਵਾਲ ਸੁਣਿਆ ਤਾਂ ਉਹਨਾਂ ਨੂੰ ਮਤਲਬ ਇੱਕਦਮ ਭਾਵ ਜਿਹੜੇ ਸੀਗੇ ਉਹਨਾਂ ਦੇ ਬਦਲ ਗਏ ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਸ਼ਹਾਦਤ ਨੂੰ ਨੁਕਸਾਨ ਵਜੋਂ ਕਿੱਦਾਂ ਦੇਖ ਸਕਦਾ, ਕੋਈ ਜਿਹੜਾ ਸਿੱਖ ਆ ਉਹ ਸ਼ਹੀਦੀ ਨੂੰ ਮਤਲਬ ਨੁਕਸਾਨ ਵਜੋਂ ਕਿਵੇਂ ਦੇਖ ਸਕਦਾ ਆ? ਅਤੇ ਉਹਨਾਂ ਨੇ ਤਾਂ ਕਿਹਾ ਕਿ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਕਿ ਇਹ ਜਿਹੜੀ ਦਾਤ ਆ ਗੁਰੂ ਦੀ ਇਹ ਸਾਨੂੰ ਮਿਲੀ ਹੈ। ਸੋ ਇੱਕ ਨਿਆਮਤ ਹੋ ਜਾਣੀ, ਬਖਸ਼ਿਸ਼ ਹੋ ਜਾਣੀ, ਇਹ ਇੱਕ ਗੱਲ ਹੁੰਦੀ, ਉਸ ਬਖਸ਼ਿਸ਼ ਦਾ ਅਹਿਸਾਸ ਹੋਣਾ ਇਹ ਇੱਕ ਉਸ ਤੋਂ ਵੀ ਅਗਲੀ ਗੱਲ ਹੁੰਦੀ, ਅਤੇ ਫਿਰ ਉਸ ਬਖਸ਼ਿਸ਼ ਦੇ ਹਾਣ ਦੇ ਆਪਣੇ ਆਪ ਨੂੰ ਬਣਾ ਕੇ ਰੱਖਣਾ, ਆਪਣੇ ਅਮਲ ਨੂੰ ਬਣਾ ਕੇ ਰੱਖਣਾ। ਕਿਉਂਕਿ ਜਦੋਂ ਇੱਕ ਦੌਰ ਜਾਂ ਸਮਾਂ ਚੱਲ ਰਿਹਾ ਹੁੰਦਾ, ਉਸ ਤਰ੍ਹਾਂ ਉਸ ਸਮੇਂ ਇੱਕ ਵੱਖਰੀ ਤਰ੍ਹਾਂ ਦਾ ਵਹਿਣ ਚੱਲ ਰਿਹਾ ਹੁੰਦਾ, ਉਹ ਜ਼ਿੰਦਗੀ ਨੂੰ ਬਿਲਕੁਲ ਵੱਖਰੀ ਤਰ੍ਹਾਂ ਚਲਾ ਰਿਹਾ ਹੁੰਦਾ। ਅਤੇ ਜਦੋਂ ਸਮਾਂ ਬਦਲ ਜਾਂਦਾ, ਦਿਸਦੇ ਰੂਪ ਦੇ ਵਿੱਚ ਸਮਾਂ ਇੱਦਾਂ ਦਾ ਆ ਜਾਵੇ ਕਿ ਜਿਹੜਾ ਉਹ ਦੌਰ ਸੀਗਾ ਉਹ ਸਾਰੇ ਕਾਸੇ 'ਤੇ ਉਲਟ ਮਾਹੌਲ ਸਿਰਜਣਾ ਸ਼ੁਰੂ ਹੋ ਜਾਵੇ, ਉਸ ਸਮੇਂ ਵੀ ਉਸ ਪਾਕੀਜ਼ਗੀ ਨੂੰ, ਉਸ ਪਵਿੱਤਰਤਾ ਦੇ ਅਹਿਸਾਸ ਨੂੰ ਬਚਾ ਕੇ ਰੱਖਣਾ, ਇਹ ਬੜੀ ਵੱਡੀ ਬਖਸ਼ਿਸ਼ ਦੀ ਗੱਲ ਆ ਜਿਹੜੀ ਉਸ ਸਮੇਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਮਹਿਸੂਸ ਕੀਤੀ। ਸਾਡੀ ਕੋਸ਼ਿਸ਼ ਹੋਊਗੀ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਜਿਹੜੀ ਗੱਲਬਾਤ ਉਸ ਸਮੇਂ ਭਰੀ ਸੀਗੀ ਉਹ ਸੰਗਤਾਂ ਦੇ ਵਾਸਤੇ ਸਿੱਖ ਸਿਆਸਤ ਦੇ ਉੱਪਰ ਆਉਂਦੇ ਸਮੇਂ 'ਚ ਜਾਰੀ ਕਰ ਦਈਏ। ਸੋ ਦੂਜਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਇਹ ਹੈ ਕਿ ਪਿਛਲੇ 40 ਸਾਲ ਦੇ ਸਮੇਂ ਦੇ ਦੌਰਾਨ ਸਮੇਂ ਦਾ ਬਹੁਤ ਸਾਰਾ ਵਹਿਣ ਵਗਿਆ, ਬਹੁਤ ਚੜ੍ਹਦੀ ਕਲਾ ਦਾ ਸਮਾਂ, ਸੰਘਰਸ਼ ਦਾ, ਕੁਰਬਾਨੀਆਂ ਦਾ, ਸ਼ਹਾਦਤਾਂ ਦਾ, ਆਪਣੇ ਪੁਰਾਣੇ ਇਤਿਹਾਸ ਨੂੰ ਦੁਹਰਾਉਣ ਦਾ ਉਹ ਅਸੀਂ ਦੇਖਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਪਿਛਲਾ ਸਾਰਾ ਸਮਾਂ ਦੇਖਿਆ ਕਿ ਜਿੱਥੇ ਬੀਤੇ ਲਗਭਗ 20 ਸਾਲਾਂ ਦੇ ਦੌਰਾਨ ਜਿੰਨਾ ਵੀ ਇਹ ਸਰਕਾਰੀ ਤੰਤਰ ਸੀਗਾ ਉਹਨੀ ਪੂਰਾ ਆਪਣਾ ਬਿਰਤਾਂਤ ਸਿੱਖਾਂ ਦੇ ਉੱਪਰ ਹਾਵੀ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਦੇ ਵਿੱਚੋਂ ਕਿੰਨੇ ਲੋਕਾਂ ਨੇ ਉਸ ਸੰਘਰਸ਼ ਦੇ ਸਮੇਂ ਨੂੰ, ਕੁਰਬਾਨੀਆਂ, ਸ਼ਹਾਦਤਾਂ ਦੇ ਦੌਰ ਨੂੰ ਕਾਲਾ ਦੌਰ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਫਿਰ ਇਹ ਵੀ ਦੇਖਿਆ ਕਿ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਸੀਗਾ ਸਿੱਖ ਉਹਨੂੰ ਲਗਾਤਾਰ ਦੁਨੀਆਂ ਦੇ ਸਾਹਮਣੇ ਦੱਸਦੇ ਰਹੇ, ਪਰ ਦੁਨੀਆਂ ਵਿੱਚੋਂ ਕਿਸੇ ਨੇ ਵੀ ਉਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਪਰ ਅੱਜ ਸਮਾਂ ਦੁਬਾਰਾ ਬਦਲ ਰਿਹਾ। ਆਪਾਂ ਪਿਛਲੇ ਸਮੇਂ ਦੇ ਦੌਰਾਨ ਹੀ ਦੇਖਿਆ ਕਿ ਸਿੱਖਾਂ ਨੇ ਜੋ ਆਪਣਾ ਅਮਲ ਗੁਰੂ ਦੱਸੇ ਮਾਰਗ ਦੇ ਅਨੁਸਾਰ ਕਰਨਾ ਸ਼ੁਰੂ ਕੀਤਾ ਹੋਇਆ ਸੀਗਾ, ਚਾਹੇ ਉਹ ਸੇਵਾ ਦਾ ਹੋਵੇ, ਸੰਘਰਸ਼ ਦੇ ਵਿੱਚ ਨਿਸ਼ਕਾਮ ਅਗਵਾਈ ਕਰਨ ਦਾ, ਯੋਗਦਾਨ ਪਾਉਣ ਦਾ ਹੋਵੇ, ਉਸ ਸਾਰੇ ਕਰਕੇ ਸਿਰਫ ਪੰਜਾਬ ਹੀ ਜਾਂ ਸਾਡੇ ਨਾਲ ਲੱਗਦੇ ਜਿਹੜੇ ਇੰਡੀਅਨ ਸਟੇਟ ਦੇ ਸੂਬੇ ਹੈਗੇ ਆ ਜਾਂ ਇੰਡੀਆ ਦੀ ਗੱਲ ਨਹੀਂ, ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਸਾਖ ਬੁਲੰਦ ਹੋਈ ਹੈ। ਜਿਹਦੇ ਤੋਂ ਘਬਰਾ ਕੇ ਇੰਡੀਅਨ ਸਰਕਾਰ ਜਿਹੜੀ ਆ ਉਹ ਪਿਛਲੇ ਸਮੇਂ ਤੋਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਦੁਬਾਰਾ ਪ੍ਰਤੱਖ ਰੂਪ ਦੇ ਵਿੱਚ ਹਮਲਾਵਰ ਰੁੱਖ ਨੇ ਧਾਰਨ ਕੀਤਾ, ਜਿਹਦੇ ਵਿੱਚ ਵੱਖ ਵੱਖ ਸ਼ਹੀਦੀਆਂ ਹੋਈਆਂ। ਇਹ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਹੀ ਅਜ਼ਮਤ ਹੈ ਕਿ ਅੱਜ ਦੁਨੀਆ ਦੇ ਉਹ ਮੁਲਕ ਜਿਨ੍ਹਾਂ ਨੂੰ ਕਦੀ ਸਿੱਖ ਜਾ ਕੇ ਦੱਸਦੇ ਸੀਗੇ ਉਹ ਆਪ ਇਹ ਗੱਲ ਕਹਿ ਰਹੇ ਹੈ ਇਸ ਬਦਲੇ ਹੋਏ ਹਾਲਾਤ ਦੇ ਵਿੱਚ, ਅਤੇ ਇੰਡੀਆ ਸਰਕਾਰ ਦਾ ਜਿਹੜਾ ਚਿਹਰਾ ਆ ਉਹ ਸਾਰਿਆਂ ਦੇ ਸਾਹਮਣੇ ਨਸ਼ਰ ਹੋ ਰਿਹਾ। ਸੋ ਸਾਡੇ ਵਾਸਤੇ ਆਪਣੀ ਗੱਲ ਸੰਸਾਰ ਦੇ ਸਾਹਮਣੇ ਲਿਜਾਣ ਦਾ ਵੀ ਸਮਾਂ ਹੈਗਾ। ਜਿੱਥੇ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਸਾਡੇ ਵਾਸਤੇ ਇਹ ਵੀ ਦੇਖਣ ਦਾ ਸਮਾਂ ਹੈਗਾ ਕਿ ਅਸੀਂ ਭਵਿੱਖ ਦੇ ਵਾਸਤੇ ਕੀ ਕਰਨਾ। ਸੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਜੋ ਸਭ ਤੋਂ ਵੱਡੀ ਚੁਣੌਤੀ ਹੈ ਉਹ ਇੰਡੀਆ ਸਰਕਾਰ ਦਾ ਹਮਲਾਵਰ ਰੁੱਖ ਨਹੀਂ ਹੈਗਾ, ਉਹਦਾ ਮੁਕਾਬਲਾ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਸਿੱਖਾਂ ਨੇ ਕਰ ਲੈਣਾ। ਸਾਡੇ ਸਾਹਮਣੇ ਵੱਡੀ ਚੁਣੌਤੀ ਜਿਹੜੀ ਹੈ ਉਹ ਸਾਡੇ ਅੰਦਰੂਨੀ ਹਾਲਾਤ ਨੂੰ ਦਰੁਸਤ ਕਰਨ ਦੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਪਿਛਲੇ ਸਮੇਂ ਤੋਂ ਆਪਾਂ ਦੇਖ ਲਈਏ ਕਿ ਲਗਾਤਾਰ ਖਿੰਡਾਓ ਅਤੇ ਖਿਲਾਰੇ ਵਾਲਾ ਮਾਹੌਲ ਜਿਹੜਾ ਆ ਉਹ ਵੱਧ ਰਿਹਾ ਆ, ਆਪਸੀ ਬੇਇਤਫਾਕੀ ਦਾ ਮਾਹੌਲ ਵੱਧ ਰਿਹਾ ਆ। ਸਾਡੇ ਜਿੰਨੇ ਨਿਜ਼ਾਮ ਸੀਗੇ ਜਿਹੜੇ ਸਾਡੇ ਕੇਂਦਰੀ ਧੁਰੇ ਸੀਗੇ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਇੱਕ ਨਿਰਪੱਖ ਕੇਂਦਰੀ ਧੁਰੇ ਵਜੋਂ ਇਤਿਹਾਸ ਦੇ ਵਿੱਚ ਕੰਮ ਕਰਦਾ ਰਿਹਾ, ਸੋ ਉਹ ਜਿੰਨਾ ਵੀ ਪ੍ਰਬੰਧ ਸੀਗਾ ਉਹ ਸਾਰਾ ਆਪ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ। ਆ ਪਿਛਲੇ ਦਿਨਾਂ ਦੇ ਦੌਰਾਨ ਵੀ ਜੋ ਕੁਝ ਵਾਪਰਿਆ, ਇੱਕ ਵੋਟਾਂ ਵਾਲੀ ਪਾਰਟੀ ਦੇ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਨਾਟਕੀ ਤਰੀਕੇ ਦੇ ਨਾਲ ਸਾਰਾ ਕਰਕੇ ਇਹ ਕਹਿ ਕੇ ਕਿ ਠੀਕ ਆ ਭਾਈ ਜੋ ਤੁਸੀਂ ਕੀਤਾ ਆ ਉਹਦੀ ਤਨਖਾਹ ਆ, ਇਹ ਗੱਲ ਬਿਲਕੁਲ ਨਹੀਂ ਵਿਚਾਰੀ ਕਿ ਕੇਸ ਕਰਕੇ ਇਹ ਜਿਹੜੇ ਬੰਦੇ ਸੀਗੇ ਇਹ ਆਪਣੀ ਕਿਹੜੀ ਸਮਰੱਥਾ ਦੇ ਕਰਕੇ ਇਹ ਸਾਰਾ ਕੁਛ ਕਰਨ, ਇਹ ਗੁਨਾਹ ਕਰਨ ਦੇ ਸਮਰੱਥ ਹੋਏ ਸੀਗੇ, ਅੱਗੇ ਵਾਸਤੇ ਤੁਸੀਂ ਕੀ ਬੰਨ ਨੂੰ ਬੰਨ ਰਹੇ ਹੋ। ਫਿਰ ਇੱਕ ਵੋਟਾਂ ਵਾਲੀ ਪਾਰਟੀ ਜਿਹੜੀ ਹੈ ਉਹਦੇ ਅੰਦਰੂਨੀ ਢਾਂਚੇ ਨੂੰ ਹੀ ਜਾਂ ਉਹਦੀ ਮੁੜ ਬਹਾਲੀ ਨੂੰ, ਸਮੁੱਚੇ ਪੰਥਕ ਦੀ ਮੁੜ ਬਹਾਲੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਸੋ ਇਹ ਸਾਰਾ ਜੋ ਕੁਝ ਵਾਪਰ ਰਿਹਾ ਇਹ ਸਹਿਜ ਨਹੀਂ ਹੈਗਾ, ਅਤੇ ਇਹ ਗੱਲ ਵੀ ਦਰਸਾਉਂਦਾ ਆ ਕਿ ਸਾਨੂੰ ਆਉਂਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਅੰਦਰੂਨੀ ਪ੍ਰਬੰਧ ਨੇ ਉਹ ਜ਼ਿਆਦਾ ਮਜ਼ਬੂਤੀ ਦੇ ਨਾਲ ਬਿਹਤਰ ਕਰਨ ਦੀ ਜ਼ਰੂਰਤ ਹੈ, ਜਿਹਦੇ ਵਿੱਚ ਚਾਰ ਪ੍ਰਮੁੱਖ ਖੇਤਰ ਬਣਦੇ ਆ ਕਿ ਸਭ ਤੋਂ ਪਹਿਲਾਂ ਅੱਜ ਦੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਪੰਥਕ ਨਿਜ਼ਾਮ ਕਿਸ ਤਰ੍ਹਾਂ ਦਾ ਹੋਵੇ, ਜਿਹੜਾ ਇੱਕ ਨਿਸ਼ਕਾਮ ਅਤੇ ਕੇਂਦਰੀ ਧੁਰੇ ਦੇ ਵਜੋਂ, ਨਿਰਪੱਖ ਧੁਰੇ ਦੇ ਵਜੋਂ ਕੰਮ ਕਰ ਸਕੇ, ਸਾਰੇ ਸਿੱਖਾਂ ਦੇ ਵੱਖ ਵੱਖ ਹਿੱਸਿਆਂ ਨੂੰ ਉਹ ਸੂਤਰਬੱਧ ਕਰ ਸਕੇ। ਦੂਸਰਾ ਕਿ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਪ੍ਰਬੰਧਨ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਵੇ। ਤੀਸਰੀ ਗੱਲ ਕਿ ਸਾਡਾ ਜਿਹੜਾ ਆਜ਼ਾਦੀ ਦਾ ਸੰਘਰਸ਼ ਹੈ ਉਹ ਕਿਸ ਤਰੀਕੇ ਦੇ ਨਾਲ ਅੱਗੇ ਉਹਨੂੰ ਚਲਾਉਣ ਦੇ ਵਾਸਤੇ ਚੱਲਿਆ ਜਾਵੇ। ਅਤੇ ਚੌਥੀ ਜਿਹੜੀ ਗੱਲ ਹੈ ਕਿ ਜੋ ਇੰਡੀਅਨ ਨਿਜ਼ਾਮ ਦੇ ਤਹਿਤ ਵੀ ਇਹ ਸੂਬੇਦਾਰੀ ਦੀ ਸਿਆਸਤ ਆ ਉਹਨੂੰ ਕਿਸ ਤਰੀਕੇ ਦੇ ਨਾਲ ਸੂਤਰਬੱਧ ਕੀਤਾ ਜਾਵੇ ਕਿ ਜਿਹੜੀ ਇਹ ਥਾਂ ਵੀ ਹੈਗੀ ਹੈ ਉਹਨੂੰ ਬਣਦੀ ਥਾਂ ਦਿੱਤੀ ਜਾਵੇ। ਪਰ ਇੱਕ ਗੱਲ ਇਹਦੇ ਵਾਸਤੇ ਜ਼ਰੂਰੀ ਹੈ ਕਿ ਸਾਨੂੰ ਆਪਸ ਦੇ ਵਿੱਚ ਜਿੰਨੇ ਵੀ ਸਿੱਖਾਂ ਦੇ ਹਿੱਸੇ ਹੈਗੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕਰਨੀ ਪਊਗੀ, ਉਸੇ ਤੋਂ ਹੀ ਇਹ ਅਗਲੇ ਰਾਹ ਜਿਹੜੇ ਆ ਉਹ ਨਿਕਲ ਸਕਦੇ ਆ। ਇਹ ਜਿਹੜਾ ਸਮਾਂ ਇਸ ਵੇਲੇ ਚੱਲ ਰਿਹਾ ਹੈ ਬਿਲਕੁਲ ਸਧਾਰਨ ਸਮਾਂ ਨਹੀਂ ਹੈਗਾ, ਦੁਨੀਆ ਦੇ ਨਿਜ਼ਾਮ ਜਿਹੜੇ ਦੂਜੀ ਸੰਸਾਰ ਜੰਗ ਤੋਂ ਬਾਅਦ ਸਥਾਪਿਤ ਹੋਏ ਸੀਗੇ ਪਿਛਲੇ ਸਮੇਂ ਦੇ ਦੌਰਾਨ ਜਿਨ੍ਹਾਂ ਦੀ ਤੂਤੀ ਬੋਲਦੀ ਰਹੀ ਹੈ ਉਹਨਾਂ ਦੀਆਂ ਚੂਲਾਂ ਹੁਣ ਹਿੱਲ ਗਈਆਂ ਨੇ। ਸੋ ਜਿਨ੍ਹਾਂ ਮੁਲਕਾਂ ਦੀ ਸਰਦਾਰੀ ਰਹੀ ਉਹਨਾਂ ਦੀ ਸਰਦਾਰੀ ਨੂੰ ਚੁਣੌਤੀ ਮਿਲ ਰਹੀ ਹੈ। ਸੋ ਉਸ ਚੁਣੌਤੀ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਵੀ ਫਾਲਟ ਲਾਈਨਸ ਪਈਆਂ ਸੀਗੀਆਂ, ਚਾਹੇ ਉਹ ਖਿੱਤਿਆਂ ਦੇ ਰੂਪ ਦੇ ਵਿੱਚ ਹੋਣ, ਚਾਹੇ ਲੋਕਾਂ ਦੇ ਸੰਘਰਸ਼ ਦੇ ਰੂਪ ਦੇ ਵਿੱਚ ਹੋਣ, ਆਉਂਦੇ ਸਮੇਂ ਦੇ ਵਿੱਚ ਉਹ ਭਖਣੀਆਂ ਨੇ, ਸਿੱਖਾਂ ਦੀਆਂ ਅਤੇ ਪੰਜਾਬ ਦੀਆਂ ਭਖੀਆਂ ਹੋਈਆਂ ਨੇ। ਪਿਛਲੇ 4 ਸਾਲ ਦੇ ਵਿੱਚ ਜੋ ਕੁਝ ਵਾਪਰਿਆ ਆ ਕਿਸਾਨੀ ਮੋਰਚੇ ਦੇ ਬਾਅਦ ਤੋਂ ਲੈ ਕੇ ਜਦੋਂ 2020 ਦੇ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਾ ਟਕਰਾਅ ਹੋਇਆ ਸੀਗਾ 5 ਮਈ 2020 ਨੂੰ, ਉਦੋਂ ਤੋਂ ਬਾਅਦ ਦੇ ਹਾਲਾਤ ਤੁਸੀਂ ਸਾਡੀਆਂ ਖਬਰਾਂ ਵੀ ਪੜ੍ਹ ਲਓ ਤਾਂ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਫੇਜ਼ ਜਿਹੜਾ ਆ ਉਹ ਸ਼ੁਰੂ ਹੋ ਗਿਆ। ਸੋ ਇਸ ਸਾਰੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਸੰਭਾਵਨਾਵਾਂ ਵੀ ਬਹੁਤ ਨੇ ਪਰ ਚੁਣੌਤੀਆਂ ਵੀ ਬਹੁਤ ਹੈ, ਪਰ ਉਹਨਾਂ ਚੁਣੌਤੀਆਂ ਦੇ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਮੈਂ ਦੁਹਰਾ ਕੇ ਦੁਬਾਰਾ ਕਹਿੰਦਾ ਕਿ ਉਹ ਸਾਨੂੰ ਆਪਣੇ ਅੰਦਰੂਨੀ ਹਾਲਾਤ ਠੀਕ ਕਰਨ ਦੀ ਹੈ। ਸਾਡਾ ਜ਼ਿਆਦਾ ਜ਼ੋਰ ਜਿੱਥੇ ਬਾਹਰੀ ਹਾਲਾਤ ਨੂੰ ਮੁਖਾਤਬ ਹੋਣ ਦੇ ਉੱਤੇ ਲੱਗਾ ਹੋਇਆ ਉੱਥੇ ਜ਼ਰੂਰਤ ਇਸ ਗੱਲ ਦੀ ਹੈਗੀ ਹੈ ਕਿ ਚਾਹੇ ਹੁਣ ਚਾਹੀਦਾ ਤਾਂ ਇਹ ਹੈ ਕਿ ਵੱਖ ਵੱਖ ਰੰਗ ਦੀਆਂ ਵੱਖ ਵੱਖ ਪੱਧਰ 'ਤੇ ਵਿਚਰਨ ਵਾਲੇ ਜਿਹੜੇ ਸਿੱਖ ਨੇ ਉਹ ਘੱਟੋ ਘੱਟ ਆਪਸ ਦੇ ਵਿੱਚ ਬੈਠ ਕੇ ਇੱਕ ਸਾਂਝੀ ਇੱਕ ਸਮਝ ਬਣਾਉਣ कि किन्ने भाई केस पद्धर ते विचरना किहदी की भूमिका आ। पिछले समय दे विच जो कुछ होया आ ठीक है वह गल्लां इतिहास का हिस्सा ने, जदों हिसाब किताब होगा वह गल्लां भी विचारियां जाणगियां, पर अज दे समय दे विच कोई भी ऐसा कार्य जिहड़ा अंदरूनी हालात नूं विगाड़न वाला होवे वह बिल्कुल भी मुआफक नहीं हैगा, क्योंकि इंडियन सरकार पिछले 3-4 साल तो प्रतख नज़र आ रहा है कि वह यही नरेटिव खड़ा करना चाहते हैं कि सिखां दे वख-वख हिस्सों का आपस दे विच ही काटो कलेश है, एक दूसरे के उपर हमलावर हो रहे। कनेडा दे विच जो कुछ होया वो इस गल की प्रतख मिसाल है। भाई रिपू दमन मलिक का कतल हुंदा है उत्थे, उहदा जिहड़ा दोष आ उह हरदीप सिंह निज्जर के उपर लगता है, तो वह जदों हरदीप सिंह निज्जर होना उत्थे शहीद किया जाता है तो वह यही गल दिखाते हैं कि इन्हां दी आपसी लड़ाई करके होया। होर भी मिसालां हन, आपां बहुते विस्तार दे विच नहीं जाते। सो अजिहे समय दे विच जदों ये सारा माहौल बन रहा उहदे विच आपां नूं वधेरे गंभीर हो के चलन की जरूरत हैगी। तो जिन्ने भी विचर रहे पंथक सेवा दे विच विचर रहे जां सिख सरगर्मी दे विच विचर रहे साडे वख-वख हिस्से है, उन्हां नूं इस गल दे उपर खास तवज्जो देनी चाहीदी कि वह किहड़े तरद्दद होण, किहड़े उह खास उचेचे जतन होण जिहड़े करके आपां आपस दे विच कोई सांझी राय बनाउण दे अमल वल नूं वध सकीए। हर कोई हर एक गल दे नाल सहमत नहीं हो सकता, पर जेकर उन्हां गल्लां तों गल शुरू कीती जावे जिन्हां दे उपर आपां सहमत है, तां शायद आपां जिन्हां गल्लां बारे नहीं भी सहमत हैगे उन्हां बारे भी कोई कॉमन अंडरसटैंडिंग बन सकती है। इन्नियां क बेनतियां ने, ते आखरी गल यही है कि शहीदां दी जिहड़ी अजमत है उन्हें अपने रंग दुनिया दे विच दिखाउणे शुरू कर दित्ते है। वड्डी गल इह आ कि असी जो शहीदां दा सत्कार करदे हैं कि असी अपने आप नूं उस अजमत नूं सामण दे हाण दे बना सकांगे। गुरु पातशाह दे चरणां दे विच अरदास है कि सानूं इन्नी मतबुद्ध समर्था सारिआं नूं बख्शे कि इस पासे नूं वध सकीए। वाहिगुरू जी का खालसा, वाहिगुरू जी की फतह।